ਰਾਮ ਸਿੰਘ ਜੀ ਪਾਸੋਂ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਤੋਂ 1 ਵਜੇ ਤੱਕ ਫਿਰ ਢਾਡੀ ਜਥਾ ਸਮਰਾਵਾਂ ਵਾਲੀਆਂ ਬੀਬੀਆਂ ਜੀ ਦਾ ਆਓ ਹੁਣ ਸਰਵਣ ਕਰੀਏ ਸਤਿਕਾਰ ਜੋ ਭਾਈ ਸਾਹਿਬ ਗਿਆਨੀ ਰਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੀ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ ਸ਼ਬਦ ਦੀ ਪੰਗਤੀ ਅਸੀਂ ਸਰਵਣ ਕਰ ਰਹੇ ਸੀ ਭਵ ਜਲ ਇਹ ਸੰਸਾਰ ਹੈ ਸਤਿਗੁਰ ਬੋਹਿਤ ਤਰਾਏ ਇਸ ਪੰਗਤੀ ਦੇ ਨਾਲ ਮੇਲ ਖਾ ਰਿਹਾ ਹੈ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦਾ ਉਹ ਕੋਨਸੈਪਟ ਜਿਸ ਵਿੱਚ ਕਿਹਾ ਗਿਆ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹ ਤਾਰਨ ਹਾਰੇ ਜੇ ਪਾਣੀ ਦੀਆਂ ਲਹਿਰਾਂ ਨੇ ਸਾਡੇ ਮਨ ਦੀਆਂ ਵੀ ਲਹਿਰਾਂ ਨੇ ਸਮੁੰਦਰ ਦਾ ਪਾਣੀ ਕਦੀ ਟਿਕਿਆ ਦਿਖਾਈ ਨਹੀਂ ਦਿੰਦਾ ਹਮੇਸ਼ਾ ਲਹਿਰਾਂ ਚੱਲਣਗੀਆਂ ਅਤੇ ਮਨ ਦੇ ਅੰਦਰ ਵੀ ਹਮੇਸ਼ਾ ਵਿਚਾਰ ਚੱਲਦੇ ਜੇ ਪਰ ਪਾਵਨ ਮੁਖਵਾਕ ਦੇ ਅੰਦਰ ਗੁਰੂ ਪਿਤਾ ਕਹਿ ਰਹੇ ਨੇ ਇਹ ਅੱਗ ਦਾ ਸਮੁੰਦਰ ਹੈ ਪਾਵਕ ਸਾਗਰ ਪਾਵਕ ਅੱਗ ਜਿਤਨੇ ਵੀ ਨਫ਼ਰਤ ਦੇ ਵਿਚਾਰ ਨੇ ਨਿਰੀ ਅੱਗ ਹੈ ਕ੍ਰੋਧ ਦੇ ਵਿਚਾਰ ਨਿਰੀ ਅੱਗ ਹੈ ਵਿਕਾਰਾਂ ਦੇ ਨਾਲ ਸੰਬੰਧਿਤ ਜੋ ਵੀ ਵਿਚਾਰ ਹੈ ਉਹ ਅੱਗ ਦੀਆਂ ਲਹਿਰਾਂ ਨੇ ਇਹ ਸਾਰੀਆਂ ਵਿਚਾਰਾਂ ਜ਼ਿੰਦਗੀ ਦਾ ਕੁਛ ਨਾ ਕੁਛ ਸਾੜ ਦਿੰਦੀਆਂ ਨੇ ਨਫ਼ਰਤ ਦੀ ਲਹਿਰ ਰਿਸ਼ਤੇ ਨੂੰ ਸਾੜੇਗੀ ਕ੍ਰੋਧ ਦੀ ਲਹਿਰ ਮੁੱਖ ਵਿੱਚੋਂ ਮਿੱਠੇ ਬੋਲਾਂ ਨੂੰ ਸਾੜ ਦੇਗੀ ਰੁੱਖੇ ਕਰ ਦੇਗੀ ਕੌੜੇ ਕਰ ਦੇਗੀ ਹਉਮੈ ਦੀ ਲਹਿਰ ਬਿਹੇਵੀਅਰ ਵਿੱਚ ਮਿਠਾਸ ਨੂੰ ਸਾੜ ਦੇਗੀ ਬੰਦਾ ਬੰਦਾ ਨਹੀਂ ਦਿਖਾਈ ਦਿੰਦਾ ਪਾਣੀ ਵਿੱਚ ਤਰਨ ਵਾਸਤੇ ਸ਼ਿਪ ਕੰਮ ਕਰ ਜਾਂਦਾ ਹੈ ਪਰ ਅੱਗ ਦੀ ਲਹਿਰ ਦੇ ਵਿੱਚੋਂ ਦੀ ਅੱਗ ਦੀਆਂ ਲਹਿਰਾਂ ਦੇ ਵਿੱਚੋਂ ਦੀ ਲੰਘਣ ਵਾਸਤੇ ਗੁਰਬੋਹਿਤ ਸਤਿਗੁਰੂ ਜੀ ਨੇ ਸਾਨੂੰ ਜੋ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ, ਕੁਛ ਗੱਲਾਂ ਮੇਰੇ ਗੁਰੂ ਪਿਤਾ ਨੇ ਕਹਿ ਦਿੱਤਾ, ਨਾ ਗੁਰਸਿੱਖਾ ਇਹ ਨਹੀਂ ਕਰਨੀਆਂ। ਕੁਛ ਗੱਲਾਂ ਬਾਰੇ ਬੜਾ ਉਤਸ਼ਾਹ ਦਿੱਤਾ, ਪ੍ਰੇਰਨਾ ਦਿੱਤੀ, ਬਈ ਇਹ ਜ਼ਰੂਰ ਕਰ। ਇਹ ਦੋਨੋਂ ਮਿਲਾ ਕੇ ਬਣਿਆ ਸਿੱਖਿਆਵਾਂ ਹੁਕਮ। ਕੁਛ ਗੱਲਾਂ ਤੇ ਮਨ ਨੇ ਸੌਖੀਆਂ ਮੰਨ ਲਈਆਂ। ਜਦੋਂ ਬਚਪਨ ਤੋਂ ਟੀਨ ਏਜ ਵਿੱਚ ਨਿਕਲੇ ਜਾਂ ਬਚਪਨ ਵਿੱਚ ਸੀ, ਮਾਪਿਆਂ ਨੇ ਗੁਰੂ ਦੀਆਂ ਗੱਲਾਂ ਦੱਸੀਆਂ, ਕੋਰਾ ਕਾਗਜ਼ ਸੀ, ਛੇਤੀ ਮੰਨ ਲਈਆਂ। ਕੁਛ ਗੱਲਾਂ ਗੁਰੂ ਸਾਹਿਬ ਜੀ ਦੀਆਂ ਸੁਣ ਕੇ ਥੋੜ੍ਹੀਆਂ ਔਖੀਆਂ ਲੱਗੀਆਂ, ਪਰ ਗੁਰੂ ਨੇ ਬਖਸ਼ਿਸ਼ ਕੀਤੀ, ਕਰਦਿਆਂ ਕਰਦਿਆਂ ਜ਼ਿੰਦਗੀ 'ਚ ਆ ਗਈਆਂ। ਅਤੇ ਕੁਛ ਗੁਰੂ ਸਾਹਿਬ ਦੀਆਂ ਗੱਲਾਂ ਸਾਡੀਆਂ ਆਦਤਾਂ ਨਾਲ ਟਕਰਾ ਗਈਆਂ ਔਰ ਮਨ ਮੰਨਣ ਨੂੰ ਤਿਆਰ ਨਹੀਂ ਹੋ ਪਾ ਰਿਹਾ। ਜੇ ਮੰਨਦਾ ਵੀ ਹੈ ਤਾਂ ਫਿਰ ਭੁੱਲ ਜਾਂਦਾ ਹੈ। ਕੱਲ੍ਹ ਆਪਾਂ ਵਿਚਾਰਿਆ ਸੀ, ਸਭ ਤੋਂ ਭਿਆਨਕ ਵਿਕਾਰ ਹੈ ਕ੍ਰੋਧ। ਹਰ ਬੰਦਾ ਕੌੜੇ ਬੋਲਾਂ ਤੋਂ ਬਚਣਾ ਚਾਹੁੰਦਾ ਹੈ। ਕੋਈ ਨਹੀਂ ਚਾਹੁੰਦਾ ਮੇਰੇ ਘਰ ਵਿੱਚ ਕੌੜੇ ਬੋਲ ਆਉਣ, ਕੋਈ ਨਹੀਂ ਚਾਹੁੰਦਾ ਮੇਰੇ ਮੁੱਖ ਵਿੱਚੋਂ ਕੌੜੇ ਬੋਲ ਨਿਕਲਣ। ਪਰ ਮਨ ਦੀਆਂ ਆਦਤਾਂ ਇਤਨੀਆਂ ਪੱਕ ਗਈਆਂ ਨੇ, ਇਤਨੀਆਂ ਪੱਕ ਗਈਆਂ ਨੇ, ਪਤਾ ਹੀ ਨਹੀਂ ਲੱਗਦਾ ਕਦੋਂ ਬੋਲ ਜਾਂਦਾ ਹੈ। ਉਹਦੇ ਲਈ ਅਰਦਾਸਾਂ ਨੇ, ਤਰਲੇ ਨੇ ਵਾਹਿਗੁਰੂ ਦੇ ਅੱਗੇ। ਭਗਤ ਨਾਮਦੇਵ ਜੀ ਨੇ ਇੱਕ ਅਰਦਾਸ ਗੁਰਬਾਣੀ ਅੰਦਰ ਸਾਡੇ ਸਾਹਮਣੇ ਇੱਕ ਤਰੀਕਾ ਦੱਸਿਆ ਹੈ, ਜੇ ਮਨ ਨੂੰ ਸਮਝ ਪੈ ਜਾਵੇ। ਲੋਭ ਦੀਆਂ ਵੀ ਸੁਨਾਮੀ ਲਹਿਰਾਂ ਉੱਠਦੀਆਂ ਨੇ। ਸੁਨਾਮੀ ਲਹਿਰ ਉਹ ਹੈ ਜਿਹੜੀ ਵੱਡੀ ਤਬਾਹੀ ਲਿਆ ਦੇਵੇ। ਜਦੋਂ ਹਉਮੈ, ਨਫ਼ਰਤ, ਕ੍ਰੋਧ ਇਹ ਤਿੰਨੋਂ ਮਿਲ ਕੇ ਡਾਈਵੋਰਸ ਤੱਕ ਪਹੁੰਚਾ ਦਿੰਦੀ ਹੈ, ਕਿਹੜੀਆਂ ਉਮੀਦਾਂ ਦੇ ਨਾਲ ਰਿਸ਼ਤੇ ਜੋੜੇ ਹੁੰਦੇ ਨੇ, ਕਿੰਨੇ ਚਾਵਾਂ ਮਲਾਰਾਂ ਦੇ ਨਾਲ ਸਭ ਨੂੰ ਸੱਦ ਕੇ ਰਿਸ਼ਤਾ ਜੋੜਿਆ ਹੁੰਦਾ ਹੈ। ਇੱਕ ਛਿਨ ਵਿੱਚ ਟੁੱਟ ਜਾਂਦਾ ਤੇ ਸਾਰੀ ਜ਼ਿੰਦਗੀ ਦਾ ਦੁੱਖਾਂ ਦਾ ਪਹਾੜ ਸਿਰ ਤੇ ਆ ਪੈਂਦਾ ਹੈ। ਜਿਸ ਤਰ੍ਹਾਂ ਲਾਗੀ ਸੋਈ ਜਾਣਾ ਹੈ। ਇਹਨਾਂ ਲਹਿਰਾਂ ਵਿੱਚੋਂ ਦੀ ਮਨ ਲੰਘਦਾ ਆਦਤਾਂ ਪਾ ਚੁੱਕਿਆ ਹੈ, ਇਤਨੀਆਂ ਆਦਤਾਂ ਪਾ ਚੁੱਕਿਆ ਹੈ। ਛੋਟੀ ਜਿਹੀ ਗੱਲ ਕਿਸੇ ਦੀ ਚੰਗੀ ਨਹੀਂ ਲੱਗੀ, ਉਹਦੀਆਂ 10 ਗੱਲਾਂ ਭੁਲਾ ਦਿੱਤੀਆਂ ਨੇ, ਬਸ ਇੱਕੋ ਗੱਲ ਨੂੰ ਲੈ ਕੇ ਇੱਕ ਛਿਨ ਵਿੱਚ ਟੁੱਟ ਗਿਆ ਹੈ। ਆਪਾਂ ਨਿਊਜ਼ਪੇਪਰ ਪੜ੍ਹਦੇ ਹਾਂ, ਮੈਗਜ਼ੀਨ ਪੜ੍ਹਦੇ ਹਾਂ, ਬੁੱਕਸ ਪੜ੍ਹਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਕਿਸੇ ਹੱਦ ਤੱਕ ਦੂਸਰੇ ਧਾਰਮਿਕ ਗ੍ਰੰਥਾਂ ਦੀ ਵੀ ਰਿਸਰਚ ਕਰਦੇ ਹਾਂ। ਗੁਰੂ ਕਿਰਪਾ ਕਰਨ, ਕਦੀ ਮਨ ਨੂੰ ਪੜ੍ਹ ਕੇ ਦੇਖੀਏ। ਬੰਦਾ ਕੋਈ ਕਿਤਾਬ ਪੜ੍ਹ ਰਿਹਾ, ਪਹਿਲਾ ਲੈਸਨ ਸ਼ੁਰੂ ਕੀਤਾ, ਨਹੀਂ ਚੰਗਾ ਲੱਗਿਆ, ਕਿਤਾਬ ਹੀ ਰੱਖ ਦਿੱਤੀ, ਆਖੋ ਵਾਹਿਗੁਰੂ ਮੈਂ ਨਹੀਂ ਪੜ੍ਹਦੀ। ਕਿਸੇ ਬੰਦੇ ਨੇ ਉਸ ਰਾਈਟਰ ਦੀ ਗੱਲ ਕੀਤੀ, ਕਹਿੰਦਾ ਨਾ ਨਾ ਮੇਰੇ ਕੋਲ ਨਾਮ ਨਾ ਲੈ। ਇਹਦਾ ਮਤਲਬ ਹਾਲੇ ਜੋ ਵਾਹਿਗੁਰੂ ਨੇ ਮੱਤ ਦਿੱਤੀ ਹੈ, ਜੋ ਆਪਾਂ ਅੰਮ੍ਰਿਤ ਵੇਲੇ ਮੁਖਵਾਕ ਦੀ ਕਥਾ ਵਿੱਚ ਵਿਚਾਰਿਆ ਸੀ, ਇਸ ਮੱਤ ਦੀ ਮਧਾਣੀ ਦੇ ਨਾਲ ਹਾਲੇ ਰਿੜਕਣਾ ਨਹੀਂ ਆਇਆ। ਆਖੋ ਵਾਹਿਗੁਰੂ, ਮੱਤ ਦੇ ਅੰਦਰ ਇੱਕ ਮਧਾਣੀ ਹੈ ਜਿਹਦਾ ਨਾਮ ਅੱਜ ਦੀ ਮਾਡਰਨ ਵਰਡਿੰਗ ਦੇ ਵਿੱਚ ਕਿਹਾ ਜਾਂਦਾ ਥੋਟ ਪ੍ਰੋਸੈਸ, ਥੋਟ ਪ੍ਰੋਸੈਸ। ਇੱਕ ਨੇ ਹੋਰ ਗੱਲ ਕਹੀ ਹੈ, ਇਹਨੇ ਹੋਰ ਗੱਲ ਕਹੀ ਹੈ, ਤੀਸਰੇ ਨੇ ਹੋਰ ਕਹੀ ਹੈ, ਔਰ ਹੋਏਗੀ, ਕਿਉਂਕਿ ਮੇਰਾ ਪ੍ਰਭ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਥੋਟ ਪ੍ਰੋਸੈਸ ਦੇ ਵਿੱਚ ਪਾ ਕੇ, ਜਿਹਨੂੰ ਵਿਚਾਰ ਮੰਥਨ ਕਹਿੰਦੇ ਨੇ, ਵਿਚਾਰ ਚਿੰਤਨ ਵੀ ਕਹਿੰਦੇ ਨੇ, ਉਸ ਵਿੱਚ ਪਾ ਕੇ ਸਵੇਰ ਵੇਰੇ ਵਾਲੀ ਇੱਕੋ ਹੀ ਗੱਲ ਕਹਾਂਗਾ, ਇੱਕ ਪਾਸੇ ਗੁਰੂ ਦੀ ਬਾਣੀ ਦਾ ਗਿਆਨ ਅਤੇ ਇੱਕ ਪਾਸੇ ਜ਼ਿੰਦਗੀ ਦਾ ਤਜ਼ਰਬਾ, ਮਦਾਣੀ ਦੋ ਪਾਸੇ ਘੁੰਮਦੀ ਹੈ। ਇਹਨਾਂ ਦੋਨਾਂ ਵਿੱਚ ਪਾ ਕੇ ਜੇ ਤੇ ਉਸ ਸੱਚ ਦੀ ਕਸਵੱਟੀ 'ਤੇ ਬਾਤ ਪੂਰੀ ਉਤਰਦੀ ਹੈ ਤਾਂ ਉਸਨੂੰ ਹਿਰਦੇ ਮਤ ਦੀ ਮੈਮਰੀ ਪਾਵਰ ਵਿੱਚ ਰੱਖ ਲੈਣਾ ਚਾਹੀਦਾ ਹੈ। ਅਗਰ ਨਹੀਂ ਚੰਗੀ ਲੱਗਦੀ ਤੇ ਫਿਰ ਫਰੀਦਾ ਕੰਨੀ ਬੁੱਝੇ ਦੇ ਰਹਾ ਕਿੱਤੀ ਬੱਗੇ ਪਾਉਣ ਉਸਨੂੰ ਕੱਢ ਦੇਣਾ ਚਾਹੀਏ। ਪਿਆਰ ਦੀ ਖੇਲ ਤੇ ਨਫ਼ਰਤ ਦੀ ਖੇਲ, ਮਨ ਇੱਕ ਵਿੱਚ ਡੁੱਬੇਗਾ ਇੱਕ ਵਿੱਚ ਤਰੇਗਾ। ਫਿਰ ਵਿਚਾਰ ਮੰਥਨ ਦੇ ਵਿੱਚੋਂ ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਮਨ ਨੂੰ ਵੀ ਪੜ੍ਹਨਾ ਹੈ। ਗੁਰੂ ਦੀ ਬਾਣੀ ਪੜ੍ਹੀ ਉੱਥੇ ਵਿਚਾਰ ਆਇਆ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਅਰਥ ਬੜੇ ਸੌਖੇ ਨੇ ਕਿ ਸੰਗਤ ਵਿੱਚ ਆ ਕੇ ਅੰਦਰੋਂ ਜੈਲਸ ਨਫ਼ਰਤ ਖਤਮ ਹੋ ਗਈ, ਪਰ ਜਦੋਂ ਮਨ ਨੂੰ ਪੜ੍ਹਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਮਨ ਵਿੱਚੋਂ ਹਲੇ ਖਤਮ ਨਹੀਂ ਹੋਈ, ਕੰਟਰਾਡਕਟਰੀ ਆ ਗਈ। ਗੁਰੂ ਦੇ ਵਿਚਾਰ ਅਤੇ ਮੇਰੇ ਮਨ ਦੇ ਵਿਚਾਰ ਦੋ ਬਣ ਗਏ ਨੇ, ਇਹ ਸੱਚ ਹੈ। ਉੱਤਮ ਗੁਰੂ ਕੇ ਵਿਚਾਰ ਨੇ, ਸਰਬੋਤਮ ਗੁਰੂ ਕੀ ਬਾਣੀ ਹੈ। ਜਿੱਥੇ ਵੀ ਮਨ ਨੂੰ ਪੜ੍ਹ ਕੇ ਗੁਰਬਾਣੀ ਅਨੁਸਾਰ ਮਨ ਨਹੀਂ ਦਿਸਿਆ ਉੱਥੇ ਮਨ ਨੀਵਾਂ ਹੈ। ਆਖੋ ਵਾਹਿਗੁਰੂ, ਕੱਲ ਦੇ ਸ਼ਬਦ ਅੰਦਰ ਪਤਿਤ ਸ਼ਬਦ ਆਇਆ ਸੀ, ਪਤਿਤ ਦੇ ਅਰਥ ਨੇ ਗਿਰ ਗਿਆ, ਨੀਚੇ ਆ ਗਿਆ। ਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕਹੁ ਬਨਾਈ। ਪਰ ਜਦੋਂ ਮਨ ਨੂੰ ਪੜ੍ਹੀਏ ਮਨ ਕਹਿੰਦਾ ਆਹ ਵੀ ਮੈਨੂੰ ਚੰਗਾ ਨਹੀਂ ਲੱਗਦਾ, ਇਹਦੀ ਵੀ ਗੱਲ ਮੇਰੇ ਕੋਲ ਨਾ ਕਰੋ, ਇਹਦੇ ਕੋਲ ਬੈਠ ਕੇ ਮੈਂ ਖਾਣਾ ਨਹੀਂ ਖਾ ਸਕਦਾ, ਆਹ ਮੇਰੇ ਘਰ ਨਾ ਆਵੇ, ਇਹਦੇ ਘਰ ਮੈਂ ਨਹੀਂ ਜਾਣਾ, ਇਹਦਾ ਮਤਲਬ ਮਨ ਹਾਲੇ ਨੀਵਾਂ ਆ। ਖਵਾ ਨੀਵਾਂ, ਉਹ ਨੀਵਾਂ ਨਹੀਂ ਜਿਸ ਨੂੰ ਕਹਿ ਨਾ ਮਨ ਨੀਵਾਂ ਮਤ ਉੱਚੀ, ਉਹ ਨਹੀਂ, ਇਹ ਉਹ ਹੈ ਜੋ ਭਗਤ ਫਰੀਦ ਜੀ ਨੇ ਕਿਹਾ ਟੋਏ 'ਚ ਗਿਰ ਗਿਆ, ਟੋਏ ਵਿੱਚ ਗਿਰ ਗਿਆ। ਨਫ਼ਰਤ ਟੋਆ ਹੈ, ਹਉਮੈ ਟਿੱਬਾ ਹੈ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਮਨ ਨੂੰ ਨਫ਼ਰਤ ਦੇ ਟੋਏ 'ਚੋਂ ਕੱਢ ਕੇ ਗੁਰੂ ਦੇ ਹੁਕਮਾਂ ਦੇ ਦਾਇਰੇ 'ਤੇ ਲੈ ਕੇ ਆਉਣਾ, ਲੈਵਲ 'ਤੇ ਲੈ ਕੇ ਆਉਣਾ, ਹੰਕਾਰ ਦੇ ਟਿੱਬੇ ਤੋਂ ਲਾ ਕੇ ਇਸ ਨੂੰ ਇਨਸਾਨੀਅਤ ਦੇ ਲੈਵਲ 'ਤੇ ਲੈ ਕੇ ਆਉਣਾ ਹੈ। ਫਿਰ ਪਤਾ ਲੱਗਿਆ ਮੇਰੀ ਆਪਣੀ ਸੋਚ ਗਲਤ ਹੈ। ਆਖੋ ਵਾਹਿਗੁਰੂ, ਮੇਰੀ ਆਪਣੀ ਸੋਚ ਗਲਤ ਹੈ। ਕਦੀ ਕਦੀ ਇਸ ਮਨ ਦੀਆਂ ਪੱਕੀਆਂ ਹੋਈਆਂ ਆਦਤਾਂ ਸਵਾਲ ਕਰ ਦਿੰਦੀਆਂ ਨੇ ਵੀ ਇਜ਼ ਇਟ ਪੋਸੀਬਲ। ਇੱਥੇ ਗੱਲ ਕਹਿਣੀ ਚਾਹਾਂਗਾ, ਜੇ ਸਾਡਾ ਬੱਚਾ, ਸਾਡਾ ਬੇਟਾ ਜਾਂ ਸਾਡੀ ਬੇਟੀ ਸਾਨੂੰ ਪੁੱਛ ਲਵੇ ਪਾਪਾ ਅੱਜ ਮੈਂ ਗੁਰੂ ਬਾਣੀ ਵਿੱਚੋਂ ਪੜ੍ਹਿਆ ਜਾਂ ਕੀਰਤਨ ਸੁਣਿਆ, ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕਹੁ ਬਨਾਈ, ਕੋਈ ਵੀ ਬੈਰੀ ਨਹੀਂ ਕੋਈ ਵੀ ਬੇਗਾਨਾ ਨਹੀਂ, ਇਜ਼ ਇਟ ਪੋਸੀਬਲ। ਅਤੇ ਸਾਨੂੰ ਇੱਕ ਗੱਲ ਮੰਨਣੀ ਪਵੇਗੀ, ਕਹਿਣਾ ਪਵੇਗਾ ਇਹ ਪੁੱਤਰਾ ਇਹ ਧੀਏ, ਜੇ ਤੂੰ ਮੇਰੇ ਜੀਵਨ ਅੰਦਰ ਅਤੇ ਮੰਮੀ ਦੇ ਜੀਵਨ ਵਿੱਚੋਂ ਦੇਖੇ ਤਾਂ ਸ਼ਾਇਦ ਤੈਨੂੰ ਇਹ ਗੱਲ ਹਾਲੇ ਵੀ ਕੁਐਸਚਨ ਬਣੀ ਰਹੇ, ਕਿਉਂਕਿ ਅਸੀਂ ਹਾਲੇ ਉਹ ਜੀਵਨ ਨਹੀਂ ਪ੍ਰਾਪਤ ਕਰ ਸਕੇ ਜਿਹੜਾ ਨਾ ਕੋ ਬੈਰੀ ਨਾ ਹੈ ਬੇਗਾਨਾ ਵਾਲਾ ਹੈ। ਪਰ ਬੇਟਾ ਇਟ ਇਜ਼ ਪੋਸੀਬਲ, ਹਾਉ ਕੈਨ ਪਾਪਾ। ਬੇਟਾ ਇਹ ਭਾਈ ਕਨਈਆ ਜੀ ਦੱਸ ਸਕਦੇ ਨੇ। ਆਖੋ ਵਾਹਿਗੁਰੂ, ਭਾਈ ਕਨਈਆ ਜੀ ਦੱਸ ਸਕਦੇ ਨੇ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੱਸ ਸਕਦੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਦੋਨੋਂ ਹੀ ਦੱਸ ਰਹੇ ਨੇ, ਇਜ਼ ਇਟ ਪੋਸੀਬਲ, ਇਟ ਇਜ਼ ਪੋਸੀਬਲ। ਭਾਈ ਕਨਈਆ ਜੀ ਦਾ ਜੀਵਨ ਵੀ ਦੱਸ ਰਿਹਾ ਹੈ, ਜੇ ਅਸੀਂ ਨਹੀਂ ਪਹੁੰਚ ਸਕੇ ਤਾਂ ਅਸੀਂ ਹਾਲੇ ਇਹਨਾਂ ਲਹਿਰਾਂ ਵਿੱਚ ਡੁੱਬ ਰਹੇ ਹਾਂ। ਤਾਰੋ ਤਾਰਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ, ਨਫ਼ਰਤ ਇੱਕ ਅੱਗ ਹੈ, ਅੱਗ ਦੀਆਂ ਲਹਿਰਾਂ ਵਿੱਚ ਮਨ ਡੁੱਬਦਾ ਹੈ। ਇੱਕ ਨਹੀਂ ਦੋ ਨਹੀਂ ਕਾਫੀ ਰਿਸ਼ਤੇ ਸੜੇ ਹੋਏ ਨੇ। ਜਦੋਂ ਮੇਰਾ ਮਨ ਦੁਨੀਆ ਨੂੰ ਇਹ ਗੱਲ ਦੱਸਣ ਦਾ ਯਤਨ ਕਰਦਾ ਮੇਰੀ ਮਾਮੇ ਨਾਲ ਬਣਦੀ ਨਹੀਂ ਹੈ, ਕਿਉਂ ਨਹੀਂ ਇਹ ਸੱਚ ਐਕਸੈਪਟ ਕਰ ਰਿਹਾ ਕਿ ਰਿਸ਼ਤਾ ਆਪਣੇ ਨਫ਼ਰਤ ਦੀਆਂ ਲਹਿਰਾਂ ਵਿੱਚ ਸਾੜ ਚੁੱਕਿਆ? ਆਖੋ ਵਾਹਿਗੁਰੂ ਨਹੀਂ ਨਿਭਾਉਣਾ ਆਇਆ, ਜੋ ਨਹੀਂ ਕਰਨਾ ਆਇਆ ਉਸ ਨੂੰ ਮੰਨਣ ਵਿੱਚ ਕੋਈ ਇਨਫੀਰੀਅਰਟੀ ਕੰਪਲੈਕਸ ਨਹੀਂ ਚਾਹੀਦਾ, ਸਗੋਂ ਜੇ ਮੰਨਾਂਗੇ ਅੱਜ ਦੀ ਲੇਟੈਸਟ ਸਟੱਡੀ ਦਾ ਸਟਾਈਲ। ਉਹ ਕਹਿੰਦੇ ਨੇ ਭਾਵੇਂ PhD ਕਰ ਲਈ ਹੈ, ਭਾਵੇਂ ਪ੍ਰੋਫੈਸਰ ਹੈ, ਪਰ ਜੋ ਅੱਜ ਤੱਕ ਪੜ੍ਹਿਆ ਹੈ ਜੇ ਹੋਰ ਪੜ੍ਹਨਾ ਹੈ ਤਾਂ ਇਹਨੂੰ ਅਨਲਰਨ ਮੰਨ, ਅਨਲਰਨ ਤੋਂ ਬਾਅਦ ਰੀਲਰਨ ਕਰ, ਰੀਲਰਨ ਤੋਂ ਬਾਅਦ ਨਵਾਂ ਕੁਛ ਸਿੱਖਿਆ ਜਾਏਗਾ। ਜ਼ਮਾਨੇ ਨੇ ਬਹੁਤ ਕੁਛ ਐਸਾ ਦੱਸਿਆ ਜਿਹੜਾ ਠੀਕ ਨਹੀਂ ਸੀ, ਬਿੱਲੀ ਰਾਹ ਕੱਟ ਗਈ, ਕੰਮ ਨਹੀਂ ਹੋਏਗਾ। ਭਾਈ ਗੁਰਦਾਸ ਜੀ ਹੋਰੀ ਕਹਿਣ ਲੱਗੇ ਗਲਤ ਹੈ, ਇਹਨੂੰ ਅਨਲਰਨ ਕਰ ਦੇ, ਕੱਢ ਦੇ ਆਪਣੇ ਮਨ ਚੋਂ। ਜਿਤਨੇ ਕਰਮ ਕਾਂਡ ਨੇ, ਜਿਤਨੇ ਵਹਿਮ ਭਰਮ ਨੇ, ਸੁਪਰਸਟੀਸ਼ਨਸ, ਸਾਰੇ ਗਲਤ ਪੜ੍ਹੇ ਹੋਏ ਨੇ, ਗਲਤ ਸੁਣੇ ਹੋਏ ਨੇ, ਗਲਤ ਸਿੱਖੇ ਹੋਏ ਨੇ, ਗਲਤ ਕਰੀ ਜਾ ਰਹੇ ਹਾਂ। ਆਖੋ ਵਾਹਿਗੁਰੂ ਕੈਸਾ ਉਹ ਸਮਾਂ ਹੋਏਗਾ ਜਦ ਭਗਤ ਕਬੀਰ ਜੀ ਹੋਰਾਂ ਨੇ ਜਿਹੜੀਆਂ ਗੱਲਾਂ ਕਹੀਆਂ, ਹੁਣ ਹੀ ਅਸੀਂ ਸੁਣ ਰਹੇ ਸੀ ਸ਼ਬਦ, ਕਹਿਣ ਲੱਗੇ ਮੈਂ ਨਹੀਂ ਮੰਨਦਾ ਜੋ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਮੰਨਦਾ। ਕੈਸਾ ਮਾਹੌਲ ਹੁੰਦਾ ਹੋਏਗਾ ਜਦ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹੋਣਗੇ, ਨਿਵਾਜ਼ ਤੇ ਪੜ੍ਹ ਰਹੇ ਹੋ, ਮਨ ਨਹੀਂ ਜੁੜਿਆ ਹੋਇਆ। ਕੈਸਾ ਮਾਹੌਲ ਹੋਏਗਾ ਜਦ ਭਗਤ ਫਰੀਦ ਜੀ ਕਹਿੰਦੇ ਹੋਣਗੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਬਈ ਮੁਖ ਕੁਛ ਹੋਰ ਕਹਿ ਰਿਹਾ, ਜੀਵਨ ਕੁਛ ਹੋਰ ਹੈ। ਕੈਸਾ ਮਾਹੌਲ ਸੀ ਇਹ ਸੈਂਟੈਂਸ ਨਹੀਂ, ਕੈਸਾ ਮਾਹੌਲ ਹੈ। ਆਖੋ ਵਾਹਿਗੁਰੂ, ਗੁਰੂ ਸਾਹਿਬ ਹੁਣ ਵੀ ਕਹਿ ਰਹੇ ਨੇ ਸਾਡਾ ਮਨ ਮੰਨ ਨਹੀਂ ਰਿਹਾ। ਮੰਨਣ ਲੱਗ ਜਾਵੇ, ਸਭ ਤੋਂ ਪਹਿਲਾਂ ਇਸ ਨੂੰ ਜੋ ਸਮਝ ਲੱਗੇਗੀ ਉਹ ਆਪਣੀ ਜ਼ਿੰਦਗੀ ਦੀ ਲੱਗੇਗੀ। ਇਹਨੂੰ ਇੰਝ ਕਹਿ ਲਓ, ਜਦੋਂ ਵੀ ਬੰਦਾ ਧਾਰਮਿਕ ਸਥਾਨ 'ਤੇ ਜਾਂਦਾ ਹੈ, ਕਿਸੇ ਵੀ ਧਾਰਮਿਕ ਸਥਾਨ 'ਤੇ ਜਾਣ ਵਾਲਾ ਹੋਵੇ, ਕਦੀ ਦੇਖਣਾ ਉਹ ਆਪਣੇ ਇਸ਼ਟ ਗੁਰੂ ਦੇ ਸਾਹਮਣੇ ਪਹੁੰਚਦਾ ਹੈ, ਅੱਖਾਂ ਬੰਦ ਹੋ ਜਾਂਦੀਆਂ, ਆਪਣੇ ਆਪ ਅੱਖਾਂ ਬੰਦ ਹੋ ਜਾਂਦੀਆਂ। ਸ਼ਾਇਦ ਇੱਕ ਇਸ਼ਾਰਾ ਹੈ, ਜੇ ਤੈਨੂੰ ਆਪਣਾ ਜੀਵਨ ਨਹੀਂ ਦਿਸਿਆ ਤਾਂ ਵਾਹਿਗੁਰੂ ਵੀ ਨਹੀਂ ਦਿਸਣਗੇ। ਜਦੋਂ ਜੀਵਨ ਦੇਖੇਗਾ, ਅੱਖਾਂ ਖੋਲ੍ਹ ਕੇ ਲਾਈਟ ਦਿਸਦੀ ਹੈ, ਅੱਖਾਂ ਬੰਦ ਕਰਕੇ ਹਨੇਰਾ ਹੈ, ਇਹਦਾ ਮਤਲਬ ਜੇ ਜੀਵਨ ਨੂੰ ਪਰਖਣਾ ਤਾਂ ਪਹਿਲਾਂ ਜੀਵਨ ਦਾ ਹਨੇਰਾ ਪੱਖ ਦੇਖਣਾ ਸ਼ੁਰੂ ਕਰ। ਪਾਵਨ ਪਵਿੱਤਰ ਮੁਖਵਾਕ ਪਾਵਕ ਸਾਗਰ, ਜਿਤਨੀਆਂ ਅੰਦਰ ਅੱਗ ਦੀਆਂ ਲਹਿਰਾਂ ਨੇ, ਇਹ ਅੱਗ ਦੇ ਵਿਕਾਰਾਂ ਵਾਲੇ ਵਿਚਾਰ ਨੇ, ਇਹ ਸਾਰੇ ਦੇ ਸਾਰੇ ਹਨੇਰਾ ਪੱਖ ਹੈ। ਇਹ ਆਦਤਾਂ ਦੂਰ ਕਰਨੀਆਂ ਪੈਣਗੀਆਂ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ। ਜਿਤਨਾ ਚਿਰ ਜੀਵਨ ਮੁਕਤੀ ਨਹੀਂ, ਉਤਨਾ ਚਿਰ ਬਾਤ ਬਣੇਗੀ ਨਹੀਂ। ਜਿਉਂ ਜਿਉਂ ਆਪਣੇ ਜੀਵਨ ਨੂੰ ਸੰਵਾਰਦਾ ਗਿਆ, ਜਿਹੜੀਆਂ ਗੱਲਾਂ ਤੋਂ ਗੁਰੂ ਨੇ ਰੋਕਿਆ ਹੈ, ਉਹਨਾਂ ਗੱਲਾਂ ਤੋਂ ਮਨ ਨੂੰ ਰੋਕਦਾ ਗਿਆ, ਜਿਹੜੀਆਂ ਸਿੱਖਿਆਵਾਂ ਦੇ ਕੇ ਮੇਰੇ ਗੁਰੂ ਨੇ ਕਿਹਾ ਹੈ, ਉਹਨਾਂ ਨੂੰ ਆਪਣੇ ਜ਼ਿੰਦਗੀ 'ਚ ਲਿਆਉਂਦਾ ਗਿਆ, ਫਿਰ ਕੀ ਦੇਖੇਗਾ ਕਿ ਮੇਰੇ ਜੀਵਨ ਅੰਦਰ ਅਤੇ ਰੱਬ ਦੀ ਬਣਾਈ ਕੁਦਰਤ ਦੇ ਵਿੱਚ ਸੁੱਖ ਸਾਰੇ ਇਸ ਪੁਆਇੰਟ 'ਤੇ ਖੜ੍ਹੇ ਨੇ, ਜੇ ਨਿਜ਼ਮਾਂ ਵਿੱਚ ਹੈ ਤਾਂ ਸੁਖਦਾਈ ਹੈ, ਜੇ ਨਿਜ਼ਮਾਂ ਤੋਂ ਬਾਹਰ ਹੈ ਦੁਖਦਾਈ ਹੈ। ਭਾਵੇਂ ਉਹ ਹਵਾ ਹੈ, ਭਾਵੇਂ ਉਹ ਪਾਣੀ ਹੈ, ਭਾਵੇਂ ਉਹ ਸਮੁੰਦਰ ਹੈ, ਭਾਵੇਂ ਉਹ ਅੱਗ ਹੈ, ਭਾਵੇਂ ਉਹ ਧਰਤੀ ਹੈ, ਅਤੇ ਭਾਵੇਂ ਉਹ ਇਨਸਾਨ ਦਾ ਜੀਵਨ ਹੈ। ਅਗਰ ਉਹ ਨਿਜ਼ਮਾਂ ਦੇ ਦਾਇਰੇ ਵਿੱਚ ਨਹੀਂ, ਤਾਂ ਸਿੱਖ ਧਰਮ ਦੇ ਵਿੱਚ ਨਿਜ਼ਮਾਂ ਨੂੰ ਕਹਿ ਦਿੱਤਾ ਰਹਿਤ, ਰਹਿਤ। ਇਹ ਫਿਰ ਨਿਜ਼ਮ ਬਣਾਏ ਕਿਹਨੇ ਨੇ? ਫਿਰ ਪਤਾ ਲੱਗੇਗਾ ਜਿਹਨੇ ਨਿਜ਼ਮ ਬਣਾਏ ਨੇ ਉਹ ਹਰ ਥਾਂ 'ਤੇ ਹੈ, ਵਾਹਿਗੁਰੂ ਨੇ। ਮਨ ਹੈਰਾਨ ਹੋਏਗਾ, ਵਾਹਿਗੁਰੂ ਜੀ ਨੇ ਕਮਾਲ ਕਰ ਦਿੱਤੀ, ਉਹਨਾਂ ਜ਼ਿੰਦਗੀ ਦਿੱਤੀ, ਜ਼ਿੰਦਗੀ ਦੇ ਕੇ ਆਪ ਅੰਦਰ ਬੈਠ ਗਏ। ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਉਹਨਾਂ ਤੇਰੇ ਸੁੱਖਾਂ ਦੇ ਲਈ ਇਹ ਕੁਦਰਤ ਬਣਾ ਦਿੱਤੀ, ਕੁਦਰਤ ਵਿੱਚ ਨਿਜ਼ਮ ਬਣਾ ਦਿੱਤੇ, ਤੇ ਕੁਦਰਤ ਦੇ ਹਰ ਥਾਂ ਤੇ ਵਾਹਿਗੁਰੂ ਆਪ ਬੈਠ ਕੇ ਬਲਿਹਾਰੀ ਕੁਦਰਤ ਵਸਿਆ। ਫਿਰ ਵਾਹਿਗੁਰੂ ਨਾਲ ਪਿਆਰ ਬਣ ਗਿਆ। ਇੱਕੋ ਮੇਨ ਮੋਟਿਵ ਬਣ ਗਿਆ ਜ਼ਿੰਦਗੀ ਦਾ ਕਿ ਜੀਵਨ ਉਹ ਜਿਉਣਾ ਹੈ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗੇ। ਜਿਹੜੇ ਬੋਲ ਵਾਹਿਗੁਰੂ ਨੂੰ ਨਹੀਂ ਚੰਗੇ ਲੱਗਦੇ ਕਿਵੇਂ ਜਾਣੀਏ ਉਹ ਗੁਰੂ ਨੇ ਕਹਿ ਦਿੱਤਾ ਨਹੀਂ ਬੋਲਣੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਇਹਦਾ ਮਤਲਬ ਫਿੱਕੇ ਬੋਲ ਵਾਹਿਗੁਰੂ ਨੂੰ ਨਹੀਂ ਚੰਗੇ ਲੱਗਦੇ, ਗੁਰੂ ਸਾਹਿਬ ਨੂੰ ਵੀ ਨਹੀਂ ਚੰਗੇ ਲੱਗਦੇ। ਇੱਕ ਗੱਲ ਦਾ ਸਾਈਕੋਲੋਜੀਕਲੀ ਅਭਿਆਸ ਕਰਨਾ ਹੈ, ਪ੍ਰੈਕਟਿਸ ਕਰਨੀ ਹੈ, ਮਾਇੰਡ ਪ੍ਰੈਕਟਿਸ, ਜਿਹਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ। ਧਿਆਨ ਸਾਧਨਾ ਨੂੰ ਇੰਗਲਿਸ਼ ਵਿੱਚ ਕਹੀਏ ਤਾਂ ਮਾਇੰਡ ਪ੍ਰੈਕਟਿਸ, ਸਾਈਕੋਲੋਜੀਕਲੀ ਐਕਸਰਸਾਈਜ਼ ਕਰਨੀ ਹੈ। ਜਿਸ ਵੇਲੇ ਵੀ ਮਨ ਮੁੱਖ ਦੇ ਵਿੱਚੋਂ ਰੁੱਖੇ ਬੋਲ ਬੋਲੇ ਗਏ, ਚਾਹੇ ਕੋਈ ਸਟ੍ਰੈਸ ਸੀ, ਚਾਹੇ ਕੋਈ ਬਰਡਨ ਸੀ, ਚਾਹੇ ਮਿਸਅੰਡਰਸਟੈਂਡਿੰਗ ਸੀ, ਚਾਹੇ ਕੋਈ ਕਨਫਿਊਜ਼ਨ ਸੀ, ਇਹ ਕਾਰਨ ਕੋਈ ਵੀ ਹੋਵੇ, ਜਦੋਂ ਰੁੱਖੇ ਬੋਲ ਬੋਲੇ ਸੀ, ਆਸਾ ਜੀ ਦੀ ਵਾਰ ਵਿੱਚ ਕਹੀ ਹੋਈ ਗੱਲ ਦੀ ਉਲੰਘਣਾ ਹੋ ਗਈ ਸੀ। ਆਖੋ ਵਾਹਿਗੁਰੂ, ਵਾਹਿਗੁਰੂ ਨੂੰ ਉਸ ਵੇਲੇ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਜਦੋਂ ਵੀ ਕਿਸੇ ਪ੍ਰਤੀ ਨਫ਼ਰਤ ਪੈਦਾ ਹੋ ਗਈ, ਉਹਦੀ ਗਲਤੀ ਛੋਟੀ ਹੈ ਭਾਵੇਂ ਵੱਡੀ ਹੈ, ਪਰ ਉਹਦੀ ਗਲਤੀ ਦਾ ਹਿਸਾਬ ਤਾਂ ਉਹਦੇ ਨਾਲ ਹੋਣਾ ਹੈ। ਪਰ ਜਿਹੜੀ ਇੱਥੇ ਹਿਰਦੇ ਵਿੱਚ ਨਫ਼ਰਤ ਪੈਦਾ ਹੋ ਗਈ ਹੈ, ਇਹਦੀ ਕਾਲਖ ਆਪ ਹੀ ਲਾਉਣੀ ਪਵੇਗੀ, ਅਤੇ ਜਿੰਨਾ ਚਿਰ ਨਾ ਲਹੇਗੀ ਇਸ ਕਾਲਖ ਦਾ ਹਿਸਾਬ ਵਾਹਿਗੁਰੂ ਨੂੰ ਦੇਣਾ ਪਵੇਗਾ। ਕਿਉਂਕਿ ਸਰੀਰ ਸਾਡੀ ਪ੍ਰੋਪਰਟੀ ਨਹੀਂ ਹੈ, ਜੀਓ ਪਿੰਡ ਸਭ ਤੇਰੀ ਰਾਸ। ਸਾਡੇ 'ਚ ਜਿਹੜੇ ਕਦੀ ਕਿਰਾਏ 'ਤੇ ਰਹੇ ਹੋਣਗੇ, ਜੇ ਕਿਰਾਏ 'ਤੇ ਮਕਾਨ ਦੇ ਵਿੱਚ ਕਿਸੇ ਦੀਆਂ ਦੀਵਾਰਾਂ ਅਸੀਂ ਕਾਲੀਆਂ ਨਹੀਂ ਕਰ ਸਕਦੇ, ਉਸ ਘਰ ਵਿੱਚ ਰਹਿ ਸਕਦੇ ਹਾਂ, ਖਾਣਾ ਬਣਾ ਸਕਦੇ ਹਾਂ, ਸੌਂ ਸਕਦੇ ਹਾਂ, ਸਭ ਕੁਝ ਉਹੀ ਹੋਏਗਾ ਜੋ ਸਾਡੇ ਘਰ ਵਿੱਚ ਹੈ, ਪਰ ਸਿਰਫ ਉਸ ਦੇ ਮਕਾਨ ਨੂੰ ਛੇੜਛਾੜ ਨਹੀਂ ਕਰ ਸਕਦੇ, ਉਹਨੂੰ ਲਕੀਰਾਂ ਕਾਲੀਆਂ ਨਹੀਂ ਕੱਢ ਸਕਦੇ। ਬੱਚੇ ਨੇ ਵੀ ਕੱਢੀਆਂ ਹੋਣੀਆਂ ਅਤੇ ਉਹਨੇ ਕੋਈ ਐਕਸੈਪਟ ਨਹੀਂ ਕਰਨਾ, ਉਹ ਕਹੇਗਾ ਇੱਕੋ ਹੀ ਬਾਤ ਹੈ, ਮੇਰਾ ਤੁਹਾਡਾ ਐਗਰੀਮੈਂਟ ਸੀ ਕਿ ਇਹ ਦੀਵਾਰਾਂ ਨੂੰ ਸਾਫ਼ ਰੱਖਣਾ ਹੈ। ਨੋ ਐਕਸਕਿਊਜ਼ ਕਿ ਬੱਚੇ ਨੇ ਕੀਤੀਆਂ ਨੇ। ਉਹ ਕਹਿੰਦੇ ਜੇ ਬੱਚੇ ਨੇ ਲਕੀਰਾਂ ਮਾਰੀਆਂ ਨੇ ਤਾਂ ਬੱਚੇ ਨੂੰ ਤੁਸੀਂ ਸਮਝਾਇਆ ਕਿਉਂ ਨਹੀਂ? ਨੋ ਐਕਸਕਿਊਜ਼ ਕਿ ਹੇ ਵਾਹਿਗੁਰੂ ਜੀ ਸਾਡਾ ਮਨ ਅਣਜਾਣ ਹੈ, ਸਾਡਾ ਮਨ ਬੱਚਾ ਹੈ। ਵਾਹਿਗੁਰੂ ਕਹਿਣਗੇ ਜੇ ਬੱਚਾ ਹੈ ਸਮਝਾਇਆ ਕਿਉਂ ਨਹੀਂ? ਆਖੋ ਵਾਹਿਗੁਰੂ। ਜਦੋਂ ਵਾਹਿਗੁਰੂ ਨਾਲ ਪਿਆਰ ਬਣ ਗਿਆ, ਅੱਜ ਦੇ ਇਸ ਸ਼ਬਦ ਦੇ ਅੰਦਰ ਗੁਰੂ ਪਿਤਾ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ, ਮੇਰਾ ਲਾਗੋ ਰਾਮ ਸਿਉਂ ਹੇਤ। ਆਹ, ਵਾਹਿਗੁਰੂ ਦੇ ਨਾਲ ਪਿਆਰ ਬਣ ਗਿਆ। ਹੇਤ ਹੁੰਦਾ ਪਿਆਰ। ਪਿਆਰ ਦੀਆਂ ਦੋ ਨਿਸ਼ਾਨੀਆਂ ਨੇ। ਨੰਬਰ ਇੱਕ, ਆਟੋਮੈਟਿਕਲੀ ਅੰਦਰ ਯਾਦ ਚੱਲਦੀ ਹੈ ਜਿਹਦੇ ਨਾਲ ਪਿਆਰ ਹੁੰਦਾ ਹੈ। ਸਾਡੇ 'ਚੋਂ ਬਹੁਤ ਐਸੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਜੀ ਜਦੋਂ ਸਿਮਰਨ ਵਿੱਚ ਬੈਠੀਏ ਮਨ ਨਹੀਂ ਜੁੜਦਾ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਸਿਰਫ ਇੱਕ ਯਤਨ ਕਰਨਾ। ਜੇ ਮਨ ਜੁੜਦਾ ਨਹੀਂ ਹੈ ਜਾਂਦਾ ਕਿੱਧਰ ਹੈ? ਮਨ ਦੋ ਹੀ ਪਾਸੇ ਜਾਏਗਾ, ਜਾਂ ਤਾਂ ਉੱਧਰ ਜਾਏਗਾ ਜਿਸ ਨਾਲ ਪਿਆਰ ਹੈ, ਜਾਂ ਉੱਧਰ ਜਾਏਗਾ ਜਿਹਦੇ ਨਾਲ ਨਫ਼ਰਤ ਹੈ। ਦੋ ਤਰ੍ਹਾਂ ਦੇ ਵਿਚਾਰ ਉੱਠਣਗੇ, ਜਿਸ ਨੂੰ ਅਸੀਂ ਲਾਈਕ ਕਰਦੇ ਹਾਂ ਜਾਂ ਉਹਦੇ ਬਾਰੇ ਵਿਚਾਰ ਉੱਠਣਗੇ, ਜਾਂ ਜਿਸ ਨੂੰ ਅਸੀਂ ਡਿਸਲਾਈਕ ਕਰਦੇ ਹਾਂ ਉਹਦੇ ਬਾਰੇ ਉੱਠਣਗੇ। ਤੁਸੀਂ ਦੇਖਣਾ ਜਿੱਥੇ ਚਾਰ ਬੰਦੇ ਬੈਠੇ ਹੁੰਦੇ ਜੇ, ਉਹ ਗੱਲਾਂ ਕਰਦੇ ਆਪਸ ਵਿੱਚ, ਕਿਹਦੀਆਂ ਕਰਦੇ? ਅੱਜ ਦੇ ਯੁੱਗ ਅੰਦਰ ਜ਼ਿਆਦਾ ਗੱਲਾਂ ਉਹਨਾਂ ਦੀਆਂ ਹੁੰਦੀਆਂ ਜਿਹੜੇ ਸਾਨੂੰ ਪਸੰਦ ਨਹੀਂ ਹੈ। ਇਨ ਡਿਸਟਰਕਟਿਵ ਕ੍ਰਿਟੀਸਾਈਜ਼। ਮੈਂ ਤਾਂ ਕਹਾਂਗਾ ਜਨਰਲ ਡਿਸਕਸ਼ਨ ਵਿੱਚ ਆਦਤ ਬਣਾ ਲੈਣੀ ਚਾਹੀਦੀ ਹੈ ਉਹਨਾਂ ਗੱਲਾਂ ਦਾ ਜ਼ਿਕਰ ਜ਼ਿਆਦਾ ਹੋਵੇ ਜਿਹੜੀਆਂ ਸਾਨੂੰ ਪਸੰਦ ਨੇ, ਪੋਜ਼ਿਟਿਵਿਟੀ ਪਾਸ ਆਨ ਹੋਣ ਲੱਗੇ। ਆ ਪਿੱਛੇ ਜਿਹਾ ਬੱਚਿਆਂ ਦਾ ਪ੍ਰੋਗਰਾਮ ਹੋਇਆ, ਬਹੁਤਿਆਂ ਨੂੰ ਪਸੰਦ ਆਇਆ ਹੋਵੇਗਾ। ਜਿੱਥੇ ਵੀ ਬੈਠੀਏ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ। ਪਿਤਾ ਸਮਾਨ ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਇਹਨਾਂ ਜੀਵਨਾਂ ਦੇ ਅੰਦਰ ਬੜੇ ਗੁਣ ਬੈਠੇ ਨੇ, ਉਹ ਗੁਣ ਦੇਖੇ ਵੀ ਹੋਣਗੇ, ਪਰਖੇ ਵੀ ਹੋਣਗੇ, ਉਹਨਾਂ ਗੁਣਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ। ਜਦੋਂ ਕਿਸੇ ਦਾ ਔਗਣ ਚੇਤੇ ਆ ਜਾਵੇ ਤਾਂ ਉਸ ਵੇਲੇ ਇੱਕ ਯਾਦ ਰਹਿਣਾ ਚਾਹੀਦਾ, ਔਗਣ ਮੇਰੇ ਵਿੱਚ ਵੀ ਨੇ। ਜਦੋਂ ਮੈਨੂੰ ਪਤਾ ਲੱਗੇ ਮੇਰੇ ਔਗਣਾਂ ਦੀ ਕੋਈ ਗੱਲ ਕਰਦਾ ਸੀ, ਹਿਰਦਾ ਸੜਦਾ ਹੈ, ਅਤੇ ਮੈਂ ਕਿਸੇ ਦੀ ਗੱਲ ਕਰਾਂਗਾ ਤਾਂ ਉਹਦਾ ਵੀ ਇਤਨਾ ਹੀ ਸੜਦਾ ਹੋਏਗਾ, ਮੈਂ ਕਿਉਂ ਕਿਸੇ ਨੂੰ ਚੋਟ ਮਾਰਾਂ? ਨਾਲੇ ਗੁਰੂ ਸਾਹਿਬ ਨੇ ਤਾਂ ਟੌਪਿਕ ਹੀ ਇਤਨੇ ਕਮਾਲ ਦੇ ਦੇ ਦਿੱਤੇ ਨੇ, ਇਹ ਤਾਂ ਟੌਪਿਕ ਹੀ ਮੁੱਕਣ ਵਾਲੇ ਨਹੀਂ। ਕਿਉਂ ਨਾ ਆਪਣੀ ਹੀ ਜ਼ਿੰਦਗੀ ਦੇ ਔਰ ਸਮਾਜਿਕ ਜ਼ਿੰਦਗੀ, ਪਰਿਵਾਰਕ ਜ਼ਿੰਦਗੀ, ਪੰਥਕ ਜ਼ਿੰਦਗੀ, ਇਸ ਦੇ ਵਿੱਚ ਬੜਾ ਕੁਛ ਚਾਹੀਦਾ, ਏਕਤਾ ਚਾਹੀਦੀ ਹੈ। ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ, ਬਿਲਕੁਲ ਨਹੀਂ ਹੈ, ਲੀਰੋ ਲੀਰੋ ਹੋ ਚੁੱਕਿਆ ਸਭ ਕੁਛ, ਬਿਲਕੁਲ ਲੀਰੋ ਲੀਰੋ ਹੋ ਚੁੱਕਿਆ। ਇਹਦਾ ਬਹੁਤ ਵੱਡਾ ਦੁੱਖ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਮੈਸੇਜ ਆ ਰਿਹਾ, ਕਨਫਿਊਜ਼ਨ, ਮਿਸਅੰਡਰਸਟੈਂਡਿੰਗ। ਪਾਪਾ ਤੁਸੀਂ ਆਹ ਕਹਿੰਦੇ ਹੋ, ਅੰਕਲ ਆਹ ਕਹਿੰਦੇ ਨੇ, ਸਾਡੇ ਨਾਲ ਵਾਪਰ ਰਹੀਆਂ ਨੇ, ਘਰਾਂ ਵਿੱਚ ਵਾਪਰ ਰਹੀਆਂ, ਸਾਡੇ ਆਪਣੇ ਘਰਾਂ 'ਚ। ਅਰਦਾਸਾਂ ਤੋਂ ਬਿਨਾਂ ਕੋਈ ਤੰਦ ਵੀ ਨਹੀਂ ਨਿਕਲਦੀ, ਕਿਹੜੀ ਤੰਦ ਹੋਵੇ ਜਿਸ ਨਾਲ ਏਕਤਾ ਹੋ ਜਾਵੇ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਈ ਕਲਾ ਵਰਤਾਉਣ, ਵਾਹਿਗੁਰੂ ਜੀ ਕੋਈ ਕਲਾ ਵਰਤਾਉਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਾ ਵਰਤਾਉਣ, ਏਕਤਾ ਹੋ ਜਾਵੇ। ਪਰ ਏਕਤਾ ਦੀ ਜ਼ਰੂਰਤ ਬਹੁਤ ਹੈ, ਹਰ ਘਰ ਵਿੱਚ ਜ਼ਰੂਰਤ ਹੈ। ਏਕਤਾ ਇੱਕ ਗੁਣ ਹੈ, ਗੁਣਾਂ ਦੀ ਜ਼ਰੂਰਤ ਹੈ। ਜਦੋਂ ਇੱਕ ਓਅੰਕਾਰ ਨਾਲ ਪਿਆਰ ਜਾਗੇਗਾ ਤਾਂ ਏਕਤਾ ਦੀ ਭੁੱਖ ਜ਼ਰੂਰ ਜਾਗੇਗੀ। ਸਤਨਾਮ ਦੇ ਨਾਲ ਪਿਆਰ ਜਾਗੇਗਾ, ਸੱਚਾਈ ਦੀ ਭੁੱਖ ਜ਼ਰੂਰ ਜਾਗੇਗੀ। ਕਰਤਾ ਪੁਰਖ ਨਾਲ ਪਿਆਰ ਜਾਗੇਗਾ, ਇਮਾਨਦਾਰੀ ਦੀ ਕਿਰਤ ਦੀ ਭੁੱਖ ਜ਼ਰੂਰ ਜਾਗੇਗੀ। ਜੇ ਵਾਹਿਗੁਰੂ ਦੀ ਭੁੱਖ ਜਾਗੇਗੀ ਤਾਂ ਗੁਣਾਂ ਦੀ ਭੁੱਖ ਜ਼ਰੂਰ ਜਾਗੇਗੀ, ਕਿਉਂਕਿ ਜਪਜੀ ਸਾਹਿਬ ਦੀ ਇੱਕ ਪੰਕਤੀ ਹੈ, ਬਿਨ ਗੁਣ ਕੀਤੇ ਭਗਤ ਨਾ ਹੋਏ। ਵਾਹਿਗੁਰੂ ਨਾਲ ਪਿਆਰ ਕਰਨ ਵਾਲਿਆ, ਭੁੱਖ ਜਗਾ ਕੇ ਜਿੱਥੇ ਵੀ ਕੋਈ ਮਿਲੇ ਵਾਹਿਗੁਰੂ ਦੇ ਗੁਣਾਂ ਦੀ ਚਰਚਾ ਵਾਲਾ ਮਿਲੇ, ਜਿੱਥੇ ਵਾਹਿਗੁਰੂ ਦੇ ਗੁਣਾਂ ਦੀ ਚਰਚਾ ਨਹੀਂ ਹੋ ਰਹੀ ਉੱਥੇ ਖੜ ਕੇ ਲੈਣਾ ਵੀ ਕੀ ਹੈ, ਉੱਥੇ ਮਿਲੇਗਾ ਵੀ ਕੀ, ਲੱਭੇਗਾ ਵੀ ਕੀ। ਇੱਕ ਘੰਟਾ ਬੈਠ ਕੇ, ਅੱਧਾ ਘੰਟਾ ਬੈਠ ਕੇ, ਬਾਅਦ ਵਿੱਚ ਇੰਝ ਮਹਿਸੂਸ ਹੋਏਗਾ ਕਿ ਵੇਸਟ ਇਜ਼ ਟਾਈਮ, ਨਥਿੰਗ ਐਲਸ, ਟਾਈਮ ਵੇਸਟ ਕੀਤਾ ਹੈ। ਅਤੇ ਸਿੱਖ ਟਾਈਮ ਵੇਸਟ ਵੀ ਨਹੀਂ ਕਰਦਾ, ਅਤੇ ਸਿੱਖ ਇਹ ਵੀ ਨਹੀਂ ਹੈ ਕਿ ਜੀ ਜੀਵਨ ਕਿਵੇਂ ਚੱਲ ਰਿਹਾ, ਬਸ ਜੀ ਚੱਲ ਰਿਹਾ ਜੀ ਧੱਕੇ ਨਾਲ, ਮੈਂ ਬੇਨਤੀ ਕਰਾਂ। ਸਿੱਖ ਜੀਵਨ ਸਫਲ ਕਰਦਾ ਹੈ ਨਾ, ਜ਼ਿੰਦਗੀ ਨੂੰ ਇੱਧਰ ਉੱਧਰ ਘੁੰਮਣ ਘੇਰੀਆਂ ਵਿੱਚ ਪਾਉਂਦਾ ਹੈ, ਨਾ ਜ਼ਿੰਦਗੀ ਨੂੰ ਧੱਕੇ ਨਾਲ ਚਲਾਉਂਦਾ ਹੈ। ਮੈਂ ਬੇਨਤੀ ਕਰਾਂ, ਗੁਰਸਿੱਖ ਜੀਵਨ ਨੂੰ ਸਫਲ ਕਰਦਾ ਹੈ। ਅੱਜ ਦੇ ਦਿਨ ਦੇ ਉੱਪਰ, ਅੱਜ ਦੇ ਸਮੇਂ ਵਿੱਚ ਦੁਨੀਆ ਦੇ ਇੰਟਰਨੈਸ਼ਨਲ ਫਿਲਾਸਫਰਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਭ ਤੋਂ ਇੰਪੋਰਟੈਂਟ ਗੁਣ ਹੈ ਟਾਈਮ ਮੈਨੇਜ। ਪਿੱਛੇ ਜਿਹਾ ਮੈਂ ਰਿਚਰਡ ਦੀ ਬੁੱਕ ਪੜ੍ਹ ਰਿਹਾ ਸੀ, ਔਰ ਉਸ ਬੁੱਕ ਦੇ ਟਾਈਟਲ ਦੇ ਉੱਪਰ ਲਿਖਿਆ ਹੋਇਆ ਕਿ ਵਿਦ ਇਨ ਵੀਕ 7 ਸ਼ਾਇਦ 1 million ਉਹਦੀ ਕਾਪੀਜ਼ ਜਿਹੜੀਆਂ ਸੋਲਡ ਹੋਈਆਂ ਵਿਦ ਇਨ ਵੀਕ। ਕਾਫੀ ਕੋਸਟਲੀ ਬੁੱਕ, ਇੱਕ ਪੇਜ ਦੇ ਉੱਪਰ, ਛੋਟੀ ਬੁੱਕ ਹੈ, ਆਮ ਬੁੱਕ ਨਾਲੋਂ ਛੋਟੀ, ਇੱਕ ਪੇਜ ਦੇ ਉੱਪਰ ਇੱਕ ਆਰਟੀਕਲ ਹੈ, ਔਰ ਸਾਡੀ ਸਾਈਕੋਲੋਜੀਕਲੀ ਬੜੇ ਸੋਹਣੇ ਉਹਨੇ ਐਨਰਜੀ ਵੇਸਟ ਦੇ ਪੁਆਇੰਟ ਦਿੱਤੇ ਨੇ। ਮੈਂ ਜਦੋਂ ਉਸ ਵਿੱਚੋਂ ਪੜ੍ਹਿਆ ਕਿ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਟਾਈਮ ਮੈਨੇਜ ਹੈ, ਸ਼ੁਕਰਾਨਾ ਮੇਰੇ ਗੁਰੂ ਪਿਤਾ ਦਾ, ਉਹਨਾਂ ਨੇ ਜੋ ਸਾਨੂੰ ਨਿਤਨੇਮ ਦਿੱਤਾ ਉਹਦੇ 'ਚ ਦੋ ਚੀਜ਼ਾਂ ਇਕੱਠੀਆਂ ਦੇ ਦਿੱਤੀਆਂ, ਇੱਕ ਟਾਈਮ ਮੈਨੇਜ, ਇੱਕ ਪ੍ਰਾਇਓਰਟਾਈਜ਼ ਕਰਨਾ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਨਾ ਹੈ। ਕੋਈ ਕਹਿੰਦਾ ਸਭ ਤੋਂ ਪਹਿਲਾਂ ਖਾਣਾ ਹੈ, ਕੋਈ ਕਹਿੰਦਾ ਸਭ ਤੋਂ ਪਹਿਲਾਂ ਵਾਕਿੰਗ ਹੈ। ਮੇਰੇ ਗੁਰੂ ਪਿਤਾ ਕਹਿਣ ਲੱਗੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਹੇ ਰੋਗਾ, ਸਭ ਤੋਂ ਪਹਿਲਾਂ ਪਿਆਰਿਆ ਹੈ। ਜਦੋਂ ਗੁਣਾਂ ਦੀ ਭੁੱਖ ਜਾਗੇਗੀ ਫਿਰ ਸੱਚ ਹੈ ਔਗਣ, ਆਪਣੇ ਅੰਦਰੋਂ ਔਗਣ ਪਰਖਣ ਦੀ ਭੁੱਖ ਵੀ ਜਾਗ ਪਵੇਗੀ। ਫਿਰ ਆਪਣੇ ਔਗਣਾਂ ਨੂੰ ਦੂਰ ਕਰਨ ਦੀ ਭੁੱਖ ਜਾਗ ਪਵੇਗੀ, ਕਿਉਂਕਿ ਜੇ ਸਟੋਰ ਬਹੁਤ ਭਰਿਆ ਪਿਆ ਹੈ, ਕੋਈ ਦੂਸਰੀ ਚੀਜ਼ ਰੱਖਣੀ ਹੋਵੇ ਤਾਂ ਕੁਛ ਸਮਾਨ ਤੇ ਚੁੱਕ ਕੇ ਬਾਹਰ ਕੱਢਣਾ ਹੀ ਪਵੇਗਾ। ਅੰਦਰ ਮਤ ਦਾ ਸਟੋਰ ਭਰਿਆ ਤੇ ਗੱਲ ਛੱਡੋ, ਕੋਈ ਜਗ੍ਹਾ ਹੀ ਐਸੀ ਨਹੀਂ ਹੈ ਜਿੱਥੇ ਅੰਦਰ ਵਿਚਾਰ ਨਹੀਂ ਹੋਵੇ, ਵਿਚਾਰ ਹੀ ਤੇ ਧੱਕੇ ਮਾਰਦੇ ਪਏ। ਜਦੋਂ ਵਾਹਿਗੁਰੂ ਨਾਲ ਪਿਆਰ ਜਾਗਿਆ, ਗੁਣਾਂ ਦੀ ਭੁੱਖ ਜਾਗੀ, ਉਹ ਜੀਵਨ ਜਿਉਣ ਦੀ ਭੁੱਖ ਜਾਗੀ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਫਿਰ ਇੱਕ ਸੋਚ ਬਦਲ ਗਈ। ਪਹਿਲਾਂ ਜਾਂਦੇ ਸੀ ਗੁਰੂ ਸਾਹਿਬ ਤੋਂ ਕੁਛ ਮੰਗਣ, ਇੱਕ ਤਰੀਕਾ ਹੈ ਮੰਗਣ ਜਾਣ ਦਾ, ਇੱਕ ਹੈ ਮੰਗਣਾ ਨਹੀਂ कुछ बनना है आखो वाहिगुरू, केव सचियारा होई है। दोनों विच एक छोटा जा डिफरेंस है, इनू समझना। मंगना होवे अपनी गल दसनी पैंदी है, कुछ बनना होवे सीखना होवे ते दूसरे दी गल सुननी पैंदी है। हुण देख लेना, जदों कोई सानू पुछे तुसी गुरु ग्रंथ साहिब जी कोल गए सी, इह मैं कैंपां दे विच तकरीबन जिहड़े 10-12 साल तो उपर दे बच्चे ने उन्हां अगे क्वेश्चन करके देखिया, बेटा ए धीए गुरु ग्रंथ साहिब जी कोल गए सी, गुरु ग्रंथ साहिब जी नूं की दस्या सी, की मंगिया सी? उह दसदे ने आह मंगिया सी, आह दस्या सी। मंगण दे अर्थ दसना ही है कि वाहिगुरु जी मैनूं आह चाहीदा है, सतगुरु जी मैनूं आह चाहीदा है। ते मेरा दूसरा क्वेश्चन, बेटा गुरु साहिब ने हुक्मनामे विच की दस्या सी? जो आप दस्या सी उते याद है, जो गुरु ने दस्या सी उह भुल गया है। हाले मंगण दा रिश्ता है आखो वाहिगुरु, मंगण दा रिश्ता है। ते जदों ये हो गया कि सचियारा बनना है, ते तां तुरेगा जे उहनूं पता लग जावे कि अंदर कुड़ियारा पाना है। जितना चर मन होमै विच है ना, ते मन समझदा है। जे मनमुख की गल चलती हो ते मन सोचता मेरी नहीं है गल हो रही है, तो लोगों की गल हो रही है, खास तौर पर जिन्हां नाल मेरी बनती नहीं है उन्हां दी गल हो रही है। सच है, भगत कबीर जी की पंक्ति ने जो सानू सिखाया है, जदों औगणा की गल हुंदी है, मनमुख की गल हुंदी है, यह तो मेरी गल हो रही है। जदों गुरमुख की गल हुंदी है, गुणा की गल हो रही है, यह तो सारयां दी हो रही है। हम ताज भलो सब कोहे, इत्थों लर्निंग प्रोसैस शुरू होएगा। फिर अंदर चातियां बजनगियां आप दे। जदों अपने अंदर थोड़ा जा यतन करांगे ना, पता लग जाएगा मन नूं खिजण दी आदत कितनी कै, मन नूं इमोशनल होण दी आदत कितनी कै, मन नूं एक्साइटड होण दी आदत कितनी कै। जे मन नूं पढ़न दी बिरती आ गई, ते मन नूं पढ़न वास्ते सतगुर मेरा सदा सहाई, जिन दुख का काटिया केत रहाओ, गुरबाणी सहाई होएगी देखण वास्ते। इत्थे जिहड़ा केत शब्द वरतिया ना प्रोफेसर साहब सिंह होरां ने, इहदे अर्थ कीते ने कि पुरातन समयां च एक उपर तारा हुंदा सी, ध्रुव तारा, उसनूं बोधी वाला तारा कहिंदे सन। ते दुनिया कहिंदी सी जदों तारा चढ़ेदा है दुनिया ते दुख आउंदे ने। प्रिंसिपल साहब सिंह होरी कहन लगे कि तेरे अंदर जितनिया वो आदतां ने जिहड़ियां वाहिगुरू नूं चंगियां नहीं लगदियां, ये बोधी वाला तारा ही है आखो वाहिगुरू। मेरे ख्याल विच आपां सारे ही चाहुंदे हाँ कि मुख हमेशा जबान मिठे मिठे बोल बोले, अरदास भी है गुरु कृपा कर। सारे चाहुंदे हाँ साढ़े घरां विच जितने मैंबर ने सारे मिठे बोल बोलन, अरदासां ने वाहिगुरू कला बरता दिओ, असी ते भुलण हार हाँ। इहदा मतलब रुखे बोल, कौड़े बोल, क्रोध दी अग बोधी वाला तारा है, दुख इहदे चों पैदा हुंदे जे। एवें ना किसी दीआं गल्लां च आ जाणा, तू इंज कर लै तेरा दुख दूर हो जाएगा, इंज कर लै दुख दूर हो जाएगा। पहलां उहनूं पुछ लैणा कि तू मैनूं दस रिहा सच दसी, तू करे कौड़े बोल बोल लैणा कि तेरे बोल मिट गए ने, तेरे अंदर नफरत हो जाती है कि तू अपनी नफरत नूं मेट लिया। एवें ना गल्लां च आ जाणा, गुरु की बात नूं मनना। गुरु साहिब कहिंदे ने प्यारिया एक गल सुन लै, दुखां दा फिकर ना कर, दुखां दा डेरा ढा लै आखो वाहिगुरु। परमेश्वर दिता बन्ना, दुख रोग का डेरा पन्ना। हुण ते मॉडर्नाइजेशन हो गई है, पुरातन समय च जदों आपां पिंडां च रहिंदे सी, पुरातन समयां दे घर सन, एक समां आउंदा सी जिस समय दे उपर परिंडां उड़दियां सन, तकरीबन जून जुलाई दे महीने विच, अज भी उड़दियां ने। वह नवें थां ते अपना घर बनाउंदियां ने, ते छोटा जा छत्ता लगना शुरू हो जाता है। बंदा सोचता है ये छत्ता लगेगा, बड़ा होएगा, परिंडां सारियां कट्ठियां होणगियां, बच्चे दे लड़ जाणगियां। इसलिए की कीता जावे, वह घर जिहड़ा है ना उहनूं पासे कर दिओ, उहनां ने किते होर थां बना लेना है। गुरु कृपा करना, अंदर मन की वाहिगुरु की एकता बनाने तुर पाए। अंदर आत्मा कुछ होर कहती है, मन कुछ होर कहता पे, अंदर एकता नहीं है। अंदर सुरत की गुरशब्द की एकता बनाने सीख लै। अंदर मन की वाहिगुरु की एकता बनाने सीख लै। ये यतन घर कर, यो जे यतन वालिया नाल उठनी बैठनी शुरू कर, शुरुआत कर। गुरु पिता अज नहीं कल, कल नहीं परसों एकता कराउणगे। ज्यों ज्यों खजल खुआरी बधेगी, ज्यों ज्यों लीरो लीर होण दे दुख साडे घरां वल नूं आउणगे, साडे बच्चियां वल नूं ते जा रहे ने, सानूं दिस नहीं रिहा, त्यों त्यों साडियां अखां खुलदियां ने। नोट करियो, जदों अग घर वल नूं आउंदी है ते हर बंदा बाल्टी पानी दी चुकदा बजाईए। मैं दो थाई ऐसा सीन देखिया सी, किसी दे घर नूं अग लगे ना, उहदा गुआंढी छेती चुकदा, और उत्थे दोनों थावां ते, क्योंकि गुरबाणी दे चरोखे राही जदों परख के देखिया, जिधरों हवा आउंदी सी दूसरे पासे नूं अग दीआं लपटां आउंदीआं सी, ते गुआंढी भी उधर लई पहलां उठिया सी, आखो वाहिगुरू बुझाइए, क्योंकि मेरे अपने घर नूं आण पई है। कबीर पारो सी के जो हुआ तू अपने पी जान। बजुर्ग बैठे ने, मेरिया मामा बैठिया ने, जिन्होंने जिंदगी का बड़ा लंबा तजर्बा हंडाया। मैं भी अपनी जिंदगी इतना क देखिया कि कभी भारत ते पाकिस्तान की एकता ना होनी, अज ओदी अग दीआं लपटां कितें अमेरिका तक भी पहुँचनिया शुरू हो गई ने। अमेरिका सरकार ने भी सोचना शुरू कर दिता है, ये एकता ना होनी खराब करेगी, एशिया खिते नूं खराब करेगी। गुण जिंदगी दी बेड़ी नूं उच्चा करनगे, औगण डोबणगे। फिर गुरु तो मदद लई, हे वाहिगुरु जी, हे सतगुरु सच्चे पातशाह, जीवन जिउणा है, किरपा करो, जिवें तुसीं कहोगे उदों उवें जिउवांगे। गुर कहिआ साकार कमावो। पंज निकले सन, 80,000 दे इकट्ठ चों पंज, उन्हां पंजां नूं गुरु ने अपने प्यारे कहा सी। असीं सारिआं ने गुरु दे प्यारे बनना है, क्योंकि जो अपने पुत्रां नूं वारन की गल आई सी, गुरु पिता ने कहा सी, इन पुत्रन के सीस पे वार दिए सुत चार, चार मुए तो क्या हुआ जीवित कई हजार। सतगुरु जी जदों ज्ञान कराउंदे ने प्यारिआ, आ आदतां वाहिगुरु नूं चंगीआं नहीं लगदीआं, इनूं बदल। रुखे बोल कढ दे, मिठत नीवी नानका गुण चंगियाईआं तत, मिठत लैके आ। जदों खिज जावे मन चुप हो जा कर, किसी की गल चंगी ना लगे साइकोलॉजिकली पिछे हट जाई, नफरत ना काला ना होण दी मन। जे अपने औगण दूर करन दी बात गुरु दी मन लई थोड़ी औखी लगती, अरदासा नाल सिरे लगती, जे कहानी तरले लै लैके। भगत नामदेव जी कहिंदे, लोहर लोभ दीआं लहरां इन्नियां उच्चियां उठ रहीआं ने, वाहिगुरु जी किरपा करो, त्रा त्रा शरण प्रभाए। भगत नामदेव जी दी भगती, वाहिगुरु जी मैनू बचा लो, इस अग विच सड़दे नू बचा लो, लोभ लहर अत नीजर बाजा है। ये अग दीआं लहरां साडी मत दे गर्भ विच, वाहिगुरु जी गुरु दीआं सिक्ख्यावां दी याद रख दिओ, वाहिगुरु दी याद रख दिओ। जदों भी ये लहरां सानू घेरन, गुरु दी बाणी चेते आ जावे, वाहिगुरु दी याद चेते आ जावे। हाथ दे राख्यो अपना कर, बिरथा सगल मिटाई। गुरु साहब हाथ दिंदे ने, पिता हाथ दिंदे ने, बच्चा हाथ फड़दा है, आखो वाहिगुरु मेले च गुआचदा नहीं। गुरु ग्रंथ साहब जी का हाथ केड़ा है? सिखिया गुरु ग्रंथ साहब जी का हाथ है। गुरु साहब ते नित फड़ा रहे ने, मिठत नीवी नानका गुण चंगियाईआं तत, ऐ मना फड़ लै, गुरु दा पल्ला घुट के फड़ लै। गुरु ने कहा मिठत नीवी जिंदगी दा गहना बना लै। गुरु ते सिख्यावां दा हथ नित सिख बल वधा रहे ने। फरीदा निबण सो अखर, खबण गुण जिहबा मणिया मंत, इह त्रै भैणे वेस कर, तां वसावी कंत। ऐ मना ਗੁਰੂ ਦਾ ਪੱਲਾ ਘੁੱਟ ਕੇ ਫੜ ਲੈ, ਨਿਮਰਤਾ ਤੋਂ ਬਿਨਾਂ ਜ਼ਿੰਦਗੀ ਪਾਰ ਨਹੀਂ ਲੱਗੇਗੀ। ਹੋ ਮੈਂ ਕਰੇਗਾ ਵੀ ਕਿੱਥੇ, ਤੇਰਾ ਆਪਣਾ ਹੈ ਵੀ ਨਹੀਂ ਕੁਛ, ਤੇਰਾ ਆਪਣਾ ਹੈ ਕੀ? ਸਰੀਰ ਵਾਹਿਗੁਰੂ ਦਾ, ਘਰ ਵਾਹਿਗੁਰੂ ਦਾ, ਸੋ ਕਿਉਂ ਵਿਸਰਾ ਜਿਨ ਸਭ ਕੁਛ ਦੀਆ। ਭਗਤ ਕਬੀਰ ਜੀ ਨੇ ਜਿਹੜੀ ਗੱਲ ਕਹੀ ਨਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ, ਮੇਰਾ ਹੈ ਹੀ ਵਾਹਿਗੁਰੂ ਦਾ, ਬਸ ਮਨ ਹੀ ਲੈਣਾ, ਅਹਿਸਾਸ ਦੀ ਲੋੜ ਹੀ ਹੈ। ਇਹ ਗੁਰੂ ਸਾਹਿਬ ਆਪਣੀਆਂ ਸਿੱਖਿਆਵਾਂ ਦਾ ਹੱਥ ਦਿੰਦੇ ਨੇ। ਜਿਸ ਮਨ ਨੇ ਗੁਰੂ ਦੀਆਂ ਸਿੱਖਿਆਵਾਂ ਨੂੰ ਪੱਲੇ ਬੰਨ ਲਿਆ ਤੇ ਜਿਹੜੀ ਅੰਦਰਲੀ ਬਿਰਥਾ ਮਿਟਾ ਦਿੱਤੀ, ਆਖੋ ਵਾਹਿਗੁਰੂ, ਦੁੱਖਾਂ ਦੀ ਬਿਰਥਾ, ਆਦਤਾਂ, ਸੁਭਾਉ, ਵਿਚਾਰ, ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ। ਨਿੰਦਕ ਬਿਰਤੀ ਦਾ ਹਮੇਸ਼ਾ ਮੂੰਹ ਕਾਲਾ ਹੁੰਦਾ ਹੈ, ਬੇਇੱਜ਼ਤੀ ਹੁੰਦੀ ਹੈ। ਜਨ ਬਣ ਜਾਵੇ ਤੇ ਹਮੇਸ਼ਾ ਵਾਹਿਗੁਰੂ ਸਹਾਈ ਹੁੰਦੇ ਨੇ। ਦੋ ਜ਼ਿੰਦਗੀ ਦੇ ਟਰੈਕ ਨੇ, ਕਿਹੜੇ ਤੇ ਤੁਰਨਾ ਹੈ? ਇੱਥੇ ਦੇਖਿਓ, ਇੰਝ ਲੱਗਦਾ ਕਿ ਇਹ ਵਿਚਾਰ ਪਤਾ ਨਹੀਂ ਕਿੱਦਾਂ ਸਬਜੈਕਟ ਤੋਂ ਪਾਸੇ ਨਹੀਂ ਹੈ, ਨੋਟ ਕਰਿਓ, ਕਿਉਂਕਿ ਪਿੱਛੇ ਗੁਣਾਂ ਤੇ ਔਗਣਾਂ ਦੀ ਗੱਲ ਕੀਤੀ ਹੈ। ਜੇ ਔਗਣਾਂ ਵੱਲ ਨੂੰ ਜ਼ਿਆਦਾ ਮਨ ਦਾ ਝੁਕਾਓ ਹੈ ਤਾਂ ਜ਼ਰੂਰ ਨਿੰਦਕ ਬਣੇਗਾ, ਇਹ ਗੱਲ ਵੱਖਰੀ ਹੈ। ਜਦੋਂ ਗੱਲ ਨਿੰਦਕ ਦੀ ਆਉਂਦੀ ਹੈ, ਮਨ ਆਪਣੇ ਆਪ ਨੂੰ ਉਸ ਲਾਈਨ 'ਚ ਖੜਾਉਂਦਾ ਨਹੀਂ, ਸਾਨੂੰ ਖੜਨਾ ਚਾਹੀਦਾ, ਕਿਉਂਕਿ ਨਿੰਦਾ ਸਾਡੇ ਤੋਂ ਵੀ ਹੋ ਜਾਂਦੀ ਹੈ, ਨਿੰਦਾ ਸੁਣੀ ਵੀ ਜਾਂਦੀ ਹੈ, ਹੋ ਵੀ ਜਾਂਦੀ ਹੈ, ਅਤੇ ਫਿਰ ਐਕਸੈਪਟ ਕਰਨ ਵਿੱਚ ਫਰਕ ਵੀ ਕੀ ਹੈ? ਐਕਸੈਪਟ ਕਰਾਂਗੇ ਤਾਂ ਗੁਰੂ ਕਿਰਪਾ ਕਰਨਗੇ, ਫਿਰ ਹੀ ਤਾਂ ਪੰਕਤੀਆਂ ਚੇਤੇ ਆਉਣਗੀਆਂ, ਕੰਨ ਨਾ ਸੁਣੇ ਕਾਹੂ ਕੀ ਨਿੰਦਾ, ਵੀ ਚਲੋ ਚੱਲੀਏ ਇੱਥੋਂ, ਤੁਰ ਜਾਈਏ, ਚੰਗਾ, ਇੱਥੇ ਮਨ ਹੀ ਮੈਲਾ ਹੋਏਗਾ। ਸਾਚਾ ਸਾਹਿਬ ਹੋਆ ਰਖਵਾਲਾ, ਰੱਖ ਲਈਏ ਕੰਠ ਲਾਏ। ਕੰਠ ਲਾਏ ਦੇ ਅਰਥ ਬਣਦੇ ਨੇ ਗਲੇ ਲਾਉਣਾ, ਗਲੇ ਲਾਉਣ ਦੇ ਅਰਥ ਨੇ ਪਿਆਰ ਕਰਨਾ। ਵਾਹਿਗੁਰੂ ਕਿਸ ਨੂੰ ਪਿਆਰ ਕਰਦੇ? ਜੇ ਇੱਕ ਪਾਸੇ ਕਾਗਜ਼ 'ਤੇ ਇੱਕ ਪਾਸੇ ਬੇਕਾਰ ਲਿਖ ਲੈਣੇ, ਇੱਕ ਪਾਸੇ ਗੁਣ ਲਿਖ ਲੈਣੇ, ਦੇਖ ਲੈਣਾ, ਆਪੇ ਹੀ ਪਤਾ ਲੱਗ ਜਾਏਗਾ। ਵਾਹਿਗੁਰੂ ਗੁਣਾਂ ਵਾਲੇ ਜੀਵਨ ਨੂੰ ਹੀ ਪਿਆਰ ਕਰਨਗੇ। ਘਰ ਚੇਤੇ ਆ ਰਿਹਾ ਹੈ, ਨਾਲ ਜਿਹਨੇ ਕਰ ਦਿੱਤਾ ਵਾਹਿਗੁਰੂ ਵੀ ਚੇਤੇ ਆ ਰਿਹਾ, ਵਾਹਿਗੁਰੂ ਪਿਆਰ ਕਰਨਗੇ, ਜ਼ਰੂਰ ਕਰਨਗੇ। ਦਾਤਾਂ ਵਾਹਿਗੁਰੂ ਦੀਆਂ ਵਰਤ ਰਹੇ ਹਾਂ, ਜੇ ਵਾਹਿਗੁਰੂ ਵੀ ਚੇਤੇ ਆਉਂਦੇ ਰਹੇ ਤਾਂ ਵਾਹਿਗੁਰੂ ਸਾਡੇ ਨਾਲ ਪਿਆਰ ਕਰਨਗੇ, ਅਤੇ ਜਦੋਂ ਪਿਆਰ ਕਰਨਗੇ ਸਾਡੀ ਰਖਵਾਲੀ ਵੀ ਕਰਨਗੇ, ਖਿਜੇ ਹੋਏ ਮਨ ਨੂੰ ਸ਼ਾਂਤ ਕਰਵਾ ਦਿਆ ਕਰਨਗੇ। ਅੰਦਰੋਂ ਵਿਕਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ, ਗੁਰੂ ਸਹਾਈ ਹੋਣਗੇ, ਉਹੋ ਜਿਹਾ ਮਾਹੌਲ ਬਣ ਜਾਏਗਾ। ਬੰਦਾ ਬੜੇ ਚਾਓ ਨਾਲ ਦੱਸੇਗਾ, ਅੱਜ ਮੇਰਾ ਮਨ ਖਿਜ ਗਿਆ ਸੀ, ਗੁਰੂ ਨੇ ਕਿਰਪਾ ਕੀਤੀ, ਪੰਗਤੀ ਚੇਤੇ ਆ ਗਈ, ਚੁੱਪ ਰਹਿ ਗਏ, ਬਚਾ ਲਿਆ ਮੇਰੇ ਗੁਰੂ ਨੇ, ਜੇ ਬੋਲਿਆ ਜਾਂਦਾ ਤਾਂ ਰੁੱਖੇ ਬੋਲ ਬੋਲੇ ਜਾਣੇ ਸੀ। ਫਿਰ ਉਹਦੇ ਚਾਰ 'ਚ ਫਿਰੇ ਵਰਤਾਰਾ ਹੋ ਜਾਏਗਾ, ਫਿਰ ਉਹ ਕਹੇਗਾ ਕਿ ਕੱਲ੍ਹ ਅਸੀਂ ਬੈਠੇ ਸੀ, ਥੋੜ੍ਹੀਆਂ ਜਿਹੀਆਂ ਗੱਲਾਂ ਚੱਲੀਆਂ, ਦੋ ਗੱਲਾਂ ਉਹਨੇ ਕਹਿਤੀਆਂ, ਦੋ ਮੈਂ ਕਹਿਤੀਆਂ, ਮਨ ਰੁੱਸ ਗਿਆ। ਅੱਜ ਮੈਂ ਸਵੇਰੇ ਉੱਠ ਕੇ ਘਰ ਗਿਆ ਅਤੇ ਉਹਨੂੰ ਫੋਨ ਕੀਤਾ ਜਾਂ ਘਰ ਗਿਆ ਅਤੇ ਉਹਨੂੰ ਕਿਹਾ, ਵੀਰਾ ਮੈਨੂੰ ਮੁਆਫ਼ ਕਰ ਦੇ, ਕੱਲ੍ਹ ਮੇਰੇ ਤੋਂ ਕਿਹਾ ਗਿਆ, ਚੰਗਾ ਹੋ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਰਿਸ਼ਤਾ ਬਣਿਆ ਰਹਿ ਗਿਆ। ਆਖੋ ਵਾਹਿਗੁਰੂ, ਬੜੇ ਮੌਕੇ ਜੇ ਰੱਬ ਦਿੰਦਾ, ਜੇ ਨੋਟ ਕਰਿਓ, ਜਦੋਂ ਰਿਸ਼ਤਾ ਟੁੱਟਣਾ ਸ਼ੁਰੂ ਹੁੰਦਾ ਨਾ, ਰੱਬ ਮੌਕਾ ਦਿੰਦਾ ਹੈ, ਜੇ ਉਹ ਮੌਕਾ ਸੰਭਾਲ ਲਵੇ ਰੱਬ ਸਹਾਈ ਵੀ ਹੁੰਦਾ ਹੈ। ਕੁਛ ਨਹੀਂ ਘਟਦਾ, ਨਿਮਰਤਾ ਵਿੱਚ ਬਹੁਤ ਕੁਛ ਬਚ ਜਾਂਦਾ ਹੈ, ਗੁਣਾਂ ਵਿੱਚ ਬਹੁਤ ਕੁਛ ਬਚ ਜਾਂਦਾ ਹੈ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਗੁਣਾਂ ਨੂੰ ਜੀਵਨ ਵਿੱਚ ਜਿਉਣਾ ਹੀ ਗਾਉਣਾ ਹੈ, ਗਾਉਣ ਦੇ ਅਰਥ ਨੇ ਜ਼ਿੰਦਗੀ ਵਿੱਚ ਜਿਉਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਧ ਜਲ ਕਹੋ ਮੀਨ। ਮੱਛੀ ਕੀ ਕਰਦੀ ਹੈ? ਮੱਛੀ ਦੀ ਜ਼ਿੰਦਗੀ ਵਿੱਚ ਇਹ ਸਵਾਲ ਨਹੀਂ ਹੈ ਕਿ ਉਹ ਪਾਣੀ 'ਚ ਕਿਤਨਾ 'ਚ ਰਹਿੰਦੀ ਹੈ, ਸਵਾਲ ਇਹ ਪਾਣੀ ਤੋਂ ਬਿਨਾਂ ਕਿਤਨਾ ਰਹਿ ਸਕਦੀ ਹੈ। ਆ ਗਾਉਣਾ ਹੈ, ਗੁਣਾਂ ਤੋਂ ਬਿਨਾਂ ਗੁਰਸਿੱਖੀ ਜੀਵਨ ਨਹੀਂ ਰਹਿ ਸਕਦਾ, ਗੁਣਾਂ ਤੋਂ ਬਿਨਾਂ ਗੁਰਮਤ ਜੀਵਨ ਨਹੀਂ ਰਹਿ ਸਕਦਾ, ਵਾਹਿਗੁਰੂ ਦੀਆਂ ਸਿੱਖਿਆਵਾਂ ਤੋਂ ਬਿਨਾਂ ਜੀਵਨ ਨਹੀਂ ਰਹਿ ਸਕਦਾ। ਗੁਰੂ ਕਿਰਪਾ ਕਰਨ, ਜੇ ਇਹ ਗੁਣ ਜ਼ਿੰਦਗੀ 'ਚ ਆ ਜਾਣ, ਗੁਣ ਦੇਣ ਵਾਲੇ ਵਾਹਿਗੁਰੂ ਦਾ ਸ਼ੁਕਰਾਨਾ ਆ ਜਾਵੇ ਅਤੇ ਵਾਹਿਗੁਰੂ ਦੀ ਯਾਦ ਅੰਦਰ ਵਸੀ ਰਵੇ, ਸਤਿਗੁਰੂ ਕਹਿੰਦੇ ਇਹਦੇ ਵਿੱਚੋਂ ਸੁੱਖ ਪ੍ਰਾਪਤ ਹੋਏਗਾ। ਗੁਰੂ ਰਹਿਮਤ ਕਰਨ, ਸਾਰਿਆਂ ਨੂੰ ਦਾਤਾਂ ਪ੍ਰਾਪਤ ਹੋਣ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ, ਆਪ ਸਰਵਣ ਕਰ ਰਹੇ ਸੀ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਵਿਚਾਰ। ਸਤਿਕਾਰਯੋਗ ਗਿਆਨੀ ਰਾਮ ਸਿੰਘ ਜੀ, ਜੋ ਆਪਣੇ ਪਾਸ एक महीने लिए उचेचे तौर पर पहुँचे ने। पिछले साल भी भाई साहब जी आए सन, तीन चार इन्होंने अलग अलग सैमीनार किए सन, संगत ने बहुत मंग की सी। उस मंग के आधार पर इन्हों फिर गुरु घर की कमेटी ने सद्या है। समूह संगत वालों ज्ञानी जी का बहुत बहुत धन्यवाद है। ज्ञानी जी जो कथा तो उपरंत एक बजे क्लासा शुरू कर रहे हैं, जिन्होंने इन्हों क्लासा शामिल होना होवे गुरबाणी विचार वो अपने नाम लिख